ਇਹੀ ਨਾਦ ਹੈ।
ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ।
ਆਪ ਨਾਥ ਮਾਲਕ ਪਰਮਾਤਮਾ ਹੈ, ਨਾਥੀ ਸਭ ਜਾਕੀ, ਸਾਰਿਆਂ ਨੂੰ ਉਹਨੇ ਨੱਥ ਪਾਈ ਹੋਈ ਹੈ। ਸੋ ਜਿਵੇਂ ਫਰਮਾਇਆ, ਸੋ ਕਹਿੰਦੇ ਜਿੱਥੇ ਮਰਜ਼ੀ ਚਲੇ ਜਾਓ ਕਿਰਤ ਧੱਕੇ ਦਿੰਦੀ ਇਨਸਾਨ ਨੂੰ, ਔਰ ਨੱਕ ਨੱਥ ਖਸਮ ਹੱਥ, ਹਰੇਕ ਦੇ ਨੱਕ ਵਿੱਚ ਕਿਰਤ ਦੀ ਨੱਥ ਪਾਈ ਹੋਈ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੇ। ਉਹ ਜਿੱਥੇ ਨੱਥ ਪਾ ਕੇ ਖਿੱਚ ਕੇ ਲੈ ਜਾਂਦਾ, ਜਿੱਥੇ ਦਾਣਾ ਪਾਣੀ ਰੋਜੀ ਰੋਟੀ ਲਿਖੀ ਹੁੰਦੀ ਹੈ, ਬੰਦਾ ਉੱਥੇ ਆਪੇ ਹੀ ਪਹੁੰਚ ਜਾਂਦਾ। ਇਸ ਕਰਕੇ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ। ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ, ਇਹ ਤਾਂ ਅਵਰਾ ਹੀ ਸਾਧ, ਨਾਮ ਤੋਂ ਬਿਨਾਂ ਇਹਨਾਂ ਦਾ ਹੋਰ ਹੀ ਸਵਾਦ ਹੈ। ਇਹ ਮਾਇਆਵੀ ਸਵਾਦ ਆ ਜਾਂਦਾ, ਅਸਲ ਵਿੱਚ ਨਾਮ ਦਾ ਸਵਾਦ ਹੀ ਵੱਡਾ ਹੈ।
ਸੰਯੋਗ ਵਿਯੋਗ ਦੁਇ ਕਾਰ ਚਲਾਵਹਿ ਲਿਖੇ ਆਵਹਿ ਭਾਗ।
ਇਹ ਦੁਨੀਆਂ ਦੀ ਜਿਹੜੀ ਕਾਰ ਚਲਾਉਂਦਾ, ਇਹ ਕੌਣ ਚਲਾਉਂਦਾ? ਸੰਯੋਗ ਹੈ ਇੱਕ ਮਿਲਣਾ, ਵਿਯੋਗ ਹੁੰਦਾ ਵਿਛੜਨਾ। ਇਹੀ ਦੁਨੀਆਂ ਦੀ ਕਾਰ ਚਲਾਉਂਦੇ ਨੇ, ਅਤੇ ਬੰਦੇ ਦੇ ਮਸਤਕ ਦੇ ਉੱਤੇ ਭਾਗ ਲਿਖੇ ਹੁੰਦੇ ਨੇ, ਉਹਦੇ ਮੁਤਾਬਕ ਹੀ ਬੰਦੇ ਨੂੰ ਸਭ ਕੁਛ ਮਿਲਦਾ ਹੈ।
ਆਦੇਸ਼ ਤਿਸੈ ਆਦੇਸ਼,
ਨਮਸਕਾਰ ਹੈ ਪਰ ਵਾਹਿਗੁਰੂ ਨੂੰ ਵੰਦਨਾ, ਹਰ ਵੰਦਨਾ। ਗੁਣ ਗਾਵੋ ਗੋਪਾਲ ਰਾਏ, ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਜੋ ਮਹਾਰਾਜ ਨੇ ਕਿਹਾ, ਇਹੀ ਆਦੇਸ਼ ਹੈ ਵਾਹਿਗੁਰੂ ਨੂੰ।
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ।
ਉਹ ਆਦ ਰੂਪ ਹੈ ਸਾਰਿਆਂ ਦਾ ਆਪਣਾ, ਤੇ ਅਨੀਲ ਨੀਲ ਤੋਂ ਰਹਿਤ। ਨੀਲ ਕਹਿੰਦੇ ਨੀਲਾ ਪੁਣਾ, ਮਾਇਆ ਨੀਲ ਹੁੰਦਾ, ਜਿਵੇਂ ਨੀਲ ਪੈ ਜਾਂਦਾ। ਨੀਲ ਕਹਿੰਦੇ ਕਲੰਕ ਨੂੰ। ਇਸ ਤਰ੍ਹਾਂ ਕਈ ਪ੍ਰਕਾਰ ਦੇ ਭਾਵ ਅਰਥ ਨੇ ਇਹਦੇ। ਅਨਾਦ ਅਨ ਆਦ, ਆਦ ਤੋਂ ਰਹਿਤ ਹੈ, ਅਨਾਦ ਇੱਕ ਰਸ ਹੈ। ਉਹ ਪਰਮਾਤਮਾ ਦਾ ਜੁਗਾਂ ਜੁਗਾਂ ਚ ਇੱਕੋ ਹੀ ਵੇਸ ਹੁੰਦਾ ਹੈ, ਤਾਂਹੀਓ ਕਿਹਾ ਆਦ ਸੱਚ। ਆਦ ਵਿੱਚ ਵੀ ਉਹਦਾ ਇਹੀ ਰੂਪ ਸੀ, ਜੁਗਾਦ ਸੱਚ। ਜੁਗਾਂ ਦੇ ਸ਼ੁਰੂ ਵਿੱਚ ਵੀ ਉਹੀ ਰੂਪ ਹੁੰਦਾ, ਉਹਦਾ ਹੈ ਵੀ ਸੱਚ, ਹੁਣ ਵੀ ਪ੍ਰਕਾਸ਼ ਰੂਪ ਹੀ ਆ ਉਹ। ਨਾਨਕ ਹੋਸੀ ਭੀ ਸੱਚ, ਜਦੋਂ ਦੁਨੀਆਂ ਨਾ ਹੋਵੇਗੀ ਤਾਂ ਵੀ ਉਹਨੇ ਉਹੀ ਰੂਪ ਹੋਣਾ। ਉਹਦਾ ਰੂਪ ਸਾਰਿਆਂ ਕਾਲਾਂ ਚ ਬਦਲਦਾ ਨਹੀਂ। ਇਹ ਚਾਰ ਕਾਲ ਗਿਣੇ ਨੇ ਮਹਾਰਾਜ ਸੰਧੀ। ਇਸ ਪ੍ਰਕਾਰ ਇੱਕ ਤਾਂ ਭੂਤ, ਭਵਿੱਖ, ਵਰਤਮਾਨ, ਤਿੰਨ ਕਾਲ ਹੁੰਦੇ ਨੇ। ਇਹਦੇ ਵਿੱਚ ਇੱਕ ਸੰਧੀ ਕਾਲ ਹੈ, ਸੰਧੀ ਕਾਲ ਚੌਥਾ ਕਾਲ ਹੁੰਦਾ। ਇਹ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ, ਕਿਉਂਕਿ ਇਹ ਲਾਈਨ 'ਤੇ ਨਹੀਂ ਚੱਲਿਆ ਹੁੰਦਾ। ਸੋ ਇਸ ਤਰ੍ਹਾਂ ਜਿਹੜਾ ਇਹਦੇ ਵਿੱਚ ਜੁਗਾਦ ਸੱਚ ਹੈ, ਇਹ ਤਾਂ ਜਦ ਧਰਤੀ ਬਣੀ ਤਾਂ ਯੁੱਗ ਬਣੇ, ਤਾਂ ਯੁੱਗਾਂ ਦੇ ਆਦਿ ਵਿੱਚ ਵੀ ਸੱਚ ਸਰੂਪ ਸੀ, ਹੈ ਵੀ ਸੱਚ, ਹੁਣ ਵੀ ਸੱਚ ਰੂਪ ਹੈ। ਨਾਨਕ ਹੋਸੀ ਭੀ ਸੱਚ, ਉਹ ਫੇਰ ਵੀ ਸੱਚ ਸਰੂਪ ਹੋਵੇਗਾ। ਆਦਿ ਕਾਲ ਤੋਂ ਲੈ ਕੇ ਸੱਚ ਸਰੂਪ ਹੈ। ਇਹ ਚਾਰੇ ਸਰੂਪ ਉਹ ਪਰਮਾਤਮਾ ਚਾਰਿਆਂ ਸਮਿਆਂ ਵਿੱਚ ਵੀ ਇੱਕੋ ਹੀ ਰੂਪ ਰਹਿੰਦਾ ਹੈ। ਉਹਨੇ ਕਦੇ ਘੱਟ ਵੱਧ ਨਹੀਂ ਹੋਣਾ, ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ।
ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ।
ਇੱਕ ਜੋ ਮਾਇਆ ਹੈ ਪਰਮਾਤਮਾ ਨਾਲ ਜਦੋਂ ਜੁਗਤ ਜੁੜੀ, ਉਹ ਮਾਇਆ ਤਾਂ ਵਿਆਈ ਤੋਂ ਭਾਵ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਪਰਮਾਤਮਾ ਨੇ ਜਿਹੜੀ ਇੱਛਾ ਕੀਤੀ, ਏਕਾ ਹੂੰ ਬਹੁ ਸ਼ਿਆਮਾ ਪਰਜਾ ਜਾਏ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆਓ। ਇੱਕ ਮਾਈ ਜਿਹੜੀ ਸੀ, ਇੱਛਾ ਦਾ ਨਾਮ ਹੀ ਮਾਇਆ ਅਸਲ ਵਿੱਚ, ਜਿਹੜੀ ਉਹਨੇ ਇੱਛਾ ਕੀਤੀ ਬਹੁਤੇ ਰੂਪ ਹੋ ਜਾਵਾਂ ਇੱਕ ਤੋਂ, ਇਹਦਾ ਨਾਮ ਹੀ ਮਾਇਆ ਹੈ। ਜਦੋਂ ਪਰਮਾਤਮਾ ਨੇ ਉਹਦੇ ਵਿੱਚ ਆਪਣਾ ਪ੍ਰਕਾਸ਼ ਪਾਇਆ, ਮਾਇਆ ਤਾਂ ਜਾੜੀ ਸੀਗੀ, ਤਾਂ ਉਹਦੇ ਵਿੱਚੋਂ ਫਿਰ ਤਿੰਨ ਚੇਲੇ ਜਿਹੜੇ ਸੀ ਉਹ ਪ੍ਰਮਾਣਨੀਕ ਹੋਏ। ਉਹ ਚੇਲਿਆਂ ਦੀ ਅੱਗੇ ਡਿਊਟੀ ਲੱਗੀ, ਉਹ ਮਾਇਆ ਤੋਂ ਅੱਗੇ ਚੇਲੇ ਉਹਦੇ ਜਿਹੜੇ ਨੇ, ਉਹਨਾਂ ਦੀ ਫਿਰ ਪਰਮਾਤਮਾ ਵੱਲੋਂ ਹੁਕਮ ਦਾ ਕਲਪਤ ਦਾਤਮ ਸੰਬੰਧ ਹੁੰਦਾ ਆਪਸ ਵਿੱਚ, ਤਾਂ ਫਿਰ ਇਹ ਸਾਰਾ ਕੁਛ ਇੱਥੇ ਆਮ ਦੁਨਿਆਵੀ ਕਿਰਿਆ ਨਹੀਂ ਸਰ, ਪ੍ਰਕਾਸ਼ ਨਾਲ ਹੀ ਹੋ ਜਾਂਦਾ ਬਸ, ਨਿਗਾਹ ਨਾਲ। ਜਿਵੇਂ ਨਿਗਾਹ ਨਾਲ ਰੱਬ ਨੇ ਸ੍ਰਿਸ਼ਟੀ ਬਣਾਈ ਆ, ਉਹ ਇਹ ਚੀਜ਼ਾਂ ਆਮ ਬੰਦੇ ਦੀ ਸਮਝ ਤੋਂ ਹੀ ਪਰੇ ਹੁੰਦੀਆਂ ਨੇ। ਦਸਾਂ ਸਰੂਪਾਂ ਨੇ, ਜਿੰਨੀ ਉਹਨਾਂ ਦੀ ਔਲਾਦ ਹੋਈ ਆ ਉਹ ਨਿਗਾਹ ਨਾਲ ਹੀ ਹੋਈ ਆ। ਇਹ ਆ ਜਿਵੇਂ ਦੱਸੂਗਾ ਬਹੁਤ ਲੋਕਾਂ ਨੂੰ ਕਰੰਟ ਵੱਜਣਾ ਇਸ ਗੱਲ ਦਾ, ਇਹ ਕਿੱਦਾਂ ਹੋ ਸਕਦਾ, ਉਦਾਂ ਹੀ ਹੋ ਗਿਆ ਜਿਵੇਂ ਆਹ ਲਿਖਿਆ ਤਾਂ ਹੋਇਆ। ਏਕਾ ਮਾਈ ਜੋ ਪਰਮਾਤਮਾ ਨੇ ਇੱਕ ਮਾਇਆ ਦਾ ਸੰਕਲਪ ਕੀਤਾ ਵੀ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਇਸ ਇੱਛਾ ਦਾ ਨਾਮ ਹੀ ਮਾਇਆ। ਅਤੇ ਉਸ ਮਾਇਆ ਦੇ ਵਿੱਚੋਂ ਛਿੰਦ ਇੱਕਦਮ ਹੀ ਸਾਰਾ ਕੁਛ ਪ੍ਰਗਟ ਹੋ ਗਿਆ, ਤਿੰਨ ਚੇਲੇ ਬਣਾ ਦਿੱਤੇ, ਭਾਵ ਅੱਗੇ ਦੱਸਦੇ ਨੇ।
ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ।
ਉਹਨਾਂ ਵਿੱਚੋਂ ਇੱਕ ਤਾਂ ਜਿਹੜਾ ਹੈ ਸੰਸਾਰੀ ਬਣਾਇਆ ਬ੍ਰਹਮਾ ਜੀ ਨੂੰ ਕਿ ਤੁਸੀਂ ਸੰਸਾਰ ਦੀ ਉਤਪਤੀ ਕਰਨੀ ਹੈ। ਬ੍ਰਹਮਾ ਜੀ ਨੇ ਵੀ ਬਹੁਤ ਤਪੱਸਿਆ ਕੀਤੀ ਤਾਂ ਇਹ ਸ਼ਕਤੀ ਮਿਲੀ। ਪਹਿਲਾਂ 10 ਲੱਖ ਵਾਰਾ ਦੇਵੀ ਦੀ ਉਪਾਸ਼ਨਾ ਕੀਤੀ, ਦੁਰਗਾ ਦੀ, ਫਿਰ ਉਪਾਸ਼ਨਾ ਤੋਂ ਬਾਅਦ ਜਦੋਂ ਪ੍ਰਗਟ ਹੋਈ ਕਹਿਣ ਲੱਗੇ ਸ੍ਰਿਸ਼ਟੀ ਰਚਣ ਦੀ ਤਾਕਤ ਦਿਓ, ਕਹਿਣ ਲੱਗੇ ਮੇਰੇ ਅਭਿਆਸ ਨਾਲ ਨਹੀਂ ਓਂ ਦਾ ਜਾਪ ਕਰ। ਫਿਰ ਓਂਕਾਰ ਦਾ ਜਾਪ ਕੀਤਾ, ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀ ਆ ਜਿਨ ਚਿੱਤ। ਉਹ ਇਸ ਤਰ੍ਹਾਂ ਓਂਕਾਰ ਸੈਲ ਯੁਗ ਭਏ, ਓਂਕਾਰ ਵੇਦ ਨਿਰਮਏ। ਤਾਂ ਉਸ ਵਕਤ ਜਦੋਂ ਪਰਮਾਤਮਾ ਦਾ ਜਾਪ ਕੀਤਾ, ਬਹੁਤ ਜਾਪ ਕਰਦਿਆਂ ਫਿਰ ਆਕਾਸ਼ਬਾਣੀ ਹੋਈ, ਬ੍ਰਹਮਾ ਕੀ ਇੱਛਾ ਹੈ? ਕਹਿੰਦੇ ਸ੍ਰਿਸ਼ਟੀ ਦੇ ਰਚਣ ਦੀ ਕਿਰਪਾ ਕਰਕੇ ਸ਼ਕਤੀ ਬਖਸ਼ੋ। ਫਿਰ ਪਰਮਾਤਮਾ ਨੇ ਸ਼ਕਤੀ ਦਿੱਤੀ। ਇਸੇ ਤਰ੍ਹਾਂ ਇੰਦਰ ਨਾਮੇ ਇੱਕ ਬ੍ਰਾਹਮਣ ਹੋਇਆ ਤੇ 10 ਲੜਕੇ ਸੀ, ਕਹਿੰਦੇ ਪਿਤਾ ਜੀ ਬ੍ਰਹਮਾ 'ਚ ਸ਼ਕਤੀ ਕਿਵੇਂ ਆਈ ਸ੍ਰਿਸ਼ਟੀ ਬਣਾਉਣ ਦੀ? ਕਹਿੰਦੇ ਪੁੱਤਰ ਉਹਨਾਂ ਨੇ ਓਂਕਾਰ ਪਰਮੇਸ਼ਰ ਦਾ ਜਾਪ ਕੀਤਾ ਸੀ, ਤੁਸੀਂ ਕਰ ਲਓ। ਉਹ ਦਸੇ ਪੁੱਤਰ ਹੀ ਉਹਦੇ ਬੈਠ ਗਏ ਅਭਿਆਸ ਕਰਨ, ਲੱਖਾਂ ਵਰੇ ਅਭਿਆਸ ਕੀਤਾ। ਜਦ ਪਰਮੇਸ਼ਰ ਨੇ ਪੁੱਛਿਆ ਕੀ ਇੱਛਾ ਹੈ ਭਾਈ, ਕਹਿੰਦੇ ਜੀ ਸਾਨੂੰ ਵੀ ਬ੍ਰਹਮਾ ਵਾਂਗੂ ਸ਼ਕਤੀ ਦਿਓ ਸ੍ਰਿਸ਼ਟੀ ਰਚਣ ਦੀ। ਉਹ ਪਰਮੇਸ਼ਰ ਨੇ ਤਥਾਸਤੂ ਕਹਿ ਕੇ ਦਸੇ ਬ੍ਰਹਮੇ ਬਣਾ ਤੇ, ਕੋਟ ਬ੍ਰਹਮੇ ਜੱਗ ਸਾਜਣ ਲਾਏ। ਇਹ ਬ੍ਰਹਮਾ ਵੀ ਕਰੋੜਾਂ ਹੀ ਦੀ ਗਿਣਤੀ 'ਚ ਨੇ, ਸ਼ਿਵ ਵੀ ਕਰੋੜਾਂ ਹੀ ਨੇ, ਕਰੋੜਾਂ ਹੀ ਸਾਰੀਆਂ ਚੀਜ਼ਾਂ ਬਣਾਈਆਂ ਪਰਮਾਤਮਾ ਨੇ। ਇੱਕ ਭੰਡਾਰੀ ਇੱਕ ਵਿਸ਼ਨੂੰ ਜੀ ਦੀ ਡਿਊਟੀ ਲਾ ਤੀ, ਤੁਸੀਂ ਦੁਨੀਆਂ ਵਿੱਚ ਹਰ ਇੱਕ ਨੂੰ ਦੇਣਾ ਖਾਣਾ ਦਾਣਾ ਲੈ ਕਿਰਮਾਂ ਤੋਂ ਲੈ ਕੇ ਉੱਪਰ ਤੱਕ ਸਭ ਨੂੰ ਦਿੰਦੇ। ਇੱਕ ਲਾਏ ਦੀ ਬਾਣ, ਇੱਕ ਨੂੰ ਲਾਇਤਾ ਕਰਨ ਦੀ ਬਾਣ ਆਦਤ ਹੈ। ਇੱਕ ਕਚਹਿਰੀ ਲਾ ਕੇ ਬੈਠਦਾ ਸ਼ਿਵ ਜੀ, ਸ਼ਿਵ ਜੀ ਨੂੰ ਹੁਕਮ ਹੁੰਦਾ ਕਿ ਹੁਣ ਆਪਾਂ ਨੇ ਸ੍ਰਿਸ਼ਟੀ ਇਹ ਖਰਾਬ ਜੀ ਹੋ ਗਈ, ਥੋੜ੍ਹੀ ਵਿਗੜ ਗਿਆ, ਉਹ ਲਓ ਜੀ ਹੁਣੇ ਪਾਣੀ 'ਚ ਡੋਬਾ ਮਾਰ ਦਿੰਦੇ ਹਾਂ 5 ਮਿੰਟ ਲਈ। ਸ਼ਿਵ ਜੀ ਦੇ ਕੰਮ ਇਹ ਆ, ਹੁਣ ਜੇ ਪਹਿਲਾਂ ਪਰਲੋਂ ਪਾਣੀ ਫਿਰ ਅੱਗ ਦੀ ਲਿਆ ਛੱਡਦੇ ਕਦੇ ਕਦੇ, ਹੁਣ ਸੰਭਾਵਨਾ ਅੱਗ ਦੀ ਹੋਈ ਆ, ਤੋ ਬਈ ਪਰਲੋਂ ਲਿਆ ਕੇ ਇੱਕਦਮ ਹੀ ਸਾੜ ਦੇਣਾ ਸਭ ਕੁਛ, 1 ਮਿੰਟ 2 ਮਿੰਟ ਬਸ ਇੰਨਾ ਕੁ ਟਾਈਮ ਲੱਗਣਾ ਜਦੋਂ ਉਹਨਾਂ ਦੀ ਡਿਊਟੀ ਲੱਗਣੀ ਆ, ਫਿਰ ਸ਼ਿਵ ਜੀ ਨੇ ਸਾਰਾ ਕੁਛ ਸਾੜ ਦੇਣਾ। ਇਹ ਪਹਿਲਾਂ ਵੀ ਇੱਕ ਵਾਰ ਇਸ ਤਰ੍ਹਾਂ ਹੋਇਆ ਸੀ, ਦੁਨੀਆਂ ਜਿਵੇਂ ਹੁਣ ਵਿਗੜੀ ਹੋਈ ਐਂ ਵਿਗੜ ਗਏ ਉਦੋਂ ਲੋਕ। ਬ੍ਰਹਮਾ ਜੀ ਕੋਲ ਗਏ ਸਾਰੇ ਦੇਵਤੇ, ਕਹਿੰਦੇ ਵਿਸ਼ਨੂੰ ਜੀ ਕੋਲ ਚੱਲਦੇ ਹਾਂ। ਵਿਸ਼ਨੂੰ ਜੀ ਕੋਲ ਗਏ, ਉਹ ਕਹਿੰਦਾ ਚਲੋ ਸ਼ਿਵ ਜੀ ਕੋਲ ਚੱਲਦੇ ਹਾਂ। ਜਾਂ ਸ਼ਿਵ ਜੀ ਨੂੰ ਜਾ ਕੇ ਪੁੱਛਿਆ, ਕਹਿੰਦੇ ਦੁਨੀਆਂ ਤਾਂ ਸਾਰੀ ਹੀ ਵਿਗੜ ਗਈ, ਹੁਣ ਕੀ ਕਰੀਏ? ਸ਼ਿਵ ਜੀ ਕਹਿਣ ਲੱਗੇ ਠੀਕ ਤਾਂ ਇਹ ਹੋਣੀ ਨਹੀਂ, ਜ਼ੋਰ ਜਿੰਨਾ ਮਰਜ਼ੀ ਲਾ ਲਓ, ਇਹਨੇ ਬੁੱਧੀਆਂ ਭ੍ਰਿਸ਼ਟ ਹੋ ਗਈਆਂ ਸਾਰਿਆਂ ਦੀਆਂ। ਕਹਿੰਦੇ ਕੀ ਕਰੀਏ? ਕਹਿੰਦੇ ਮੈਂ ਧਰਤੀ 'ਚ ਡੋਬਾ ਦਿੰਦਾ, 5 ਮਿੰਟ ਧਰਤੀ ਨੂੰ ਪਾਣੀ 'ਚ ਨੂੰ ਡੁਬੋ ਦਿੰਦੇ ਹਾਂ। ਉਹ ਪਹਿਲਾਂ ਵੀ ਆਪ ਪੜ੍ਹਦੇ ਹੋਣੇ ਇਹ ਚੀਜ਼ਾਂ, ਸਾਰਿਆਂ ਧਰਮਾਂ ਨੇ ਚੀਜ਼ ਲਿਖਿਆ ਕਿ 40 ਦਿਨ ਬਰਸਾਤ ਹੁੰਦੀ ਰਹੀ ਸੀ, ਸਾਰੀ ਸ੍ਰਿਸ਼ਟੀ 'ਤੇ ਪਾਣੀ ਪਾਣੀ ਆ ਗਿਆ ਸੀ। ਹੁਣ ਵੀ ਸਾਇੰਸਦਾਨ ਇਹੀ ਕਹੀ ਜਾਂਦੇ ਗਲੇਸ਼ੀਅਰ ਪਿਘਲ ਜਾਣੇ ਥੋੜ੍ਹੇ ਸਾਲਾਂ 'ਚ, ਉਹ ਕਹਿੰਦੇ ਧਰਤੀ 'ਤੇ 50 ਫੁੱਟ ਤੋਂ ਲੈ ਕੇ 350 ਫੁੱਟ ਤੱਕ ਪਾਣੀ ਪਾਣੀ ਹੋਵੇਗਾ। ਇਸ ਤਰ੍ਹਾਂ ਕਰਕੇ ਜਦੋਂ ਇਹ ਸਮਾਂ ਆਉਂਦਾ ਫਿਰ ਸ਼ਿਵ ਜੀ ਦੀ ਡਿਊਟੀ ਲੱਗਦੀ ਹੈ, ਉਹ ਸ੍ਰਿਸ਼ਟੀ ਦਾ ਖਾਤਮਾ ਕਰਨ 'ਤੇ ਹੀ ਡਿਊਟੀ ਲੱਗਦੀ ਹੈ।
ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ।
ਇਹ ਜਿਵ ਤਿਸ ਸੱਸੇ ਨੂੰ ਔਂਕੜ ਕਰਕੇ ਪਰਮਾਤਮਾ, ਜਿਵੇਂ ਤਿਵੇਂ ਪਰਮਾਤਮਾ ਨੂੰ ਭਾਉਂਦਾ ਤਿਵੈ ਚਲਾਵੈ, ਤਿਵੇਂ ਉਹ ਇਹਨਾਂ ਨੂੰ ਚਲਾਉਂਦਾ। ਜਿਵ ਹੋਵੈ ਫੁਰਮਾਣ, ਜਿਵੇਂ ਪਰਮਾਤਮਾ ਦਾ ਹੁਕਮ ਇਹਨਾਂ ਤਿੰਨਾਂ ਨੂੰ ਅੱਗੇ ਹੁੰਦਾ, ਉਸੇ ਤਰ੍ਹਾਂ ਹੀ ਹੁਕਮ ਕਰੀ ਜਾਂਦੇ ਨੇ। 10ਵੇਂ ਪਾਤਸ਼ਾਹ ਨੇ ਲਿਖਿਆ ਵੀ ਹੋਇਆ, ਪਰ ਕਈ ਬੰਦੇ ਜਿਹੜੇ ਜਿਨ੍ਹਾਂ ਨੂੰ ਬਿਲਕੁਲ ਹੀ ਪਤਾ ਨਹੀਂ ਹੁੰਦਾ ਗੱਲਾਂ ਬਾਤਾਂ ਦਾ, ਉਹ ਐਵੇਂ ਆਪਣੇ ਸ਼ੋਸ਼ੇ ਛੱਡਦੇ ਰਹਿੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਹੁਕਮ ਵਿਸ਼ਨੂੰ ਜੀ ਨਹੀਂ ਹੁੰਦਾ ਹਰ ਵਾਰੀ, ਜਾਓ ਤੁਸੀਂ ਹੁਣ ਐਂ ਕਰ ਦਿਓ, ਆਹ ਹੁਣ ਕੰਮ ਕਰਨਾ, ਇਹ ਦੈਨ ਦੀ ਸਮਾਪਤੀ ਕਰਨੀ ਆ, ਆਹ ਕੰਮ ਕਰਨਾ, ਹੁਕਮ ਉਹਨਾਂ ਨੂੰ ਲੱਗਦਾ। ਜਦੋਂ ਉਹ ਜਵਾਬ ਦੇ ਦਿੰਦੇ ਨੇ, ਮਹਾਰਾਜ ਇਹ ਕੰਮ ਔਖਾ ਜੀ, ਇਹ ਨਹੀਂ ਹੁਣ ਹੋਣਾ ਸਾਤੋਂ, ਉਹ ਕਹਿੰਦੇ ਚੰਗਾ ਫਿਰ ਮੈਂ ਆਪ ਆਉਣਾ। ਫਿਰ ਪਰਮਾਤਮਾ ਆਉਂਦੇ ਨੇ, ਪਰਮਾਤਮਾ ਕਈ ਵਾਰ ਆਏ ਸ੍ਰਿਸ਼ਟੀ 'ਤੇ ਜਦੋਂ ਸਾਰੇ ਜਵਾਬ ਦੇ ਜਾਂਦੇ। ਇੱਕ ਵਾਰੀ ਬਹੁਤ ਬੜੇ ਬੜੇ ਦੈਂਤ ਜਦੋਂ ਦੇਵਤਿਆਂ ਨੂੰ ਕੱਢ ਹੀ ਦਿੱਤਾ ਸੀ, ਉਦੋਂ ਸਰਬਲੋ ਰੂਪ ਧਾਰਿਆ ਸੀ, 10-12 ਫੁੱਟ ਦਾ ਲੰਬਾ, ਸਾਰਾ ਹੀ ਆਕਾਰ ਹੀ ਲੋਹੇ ਦਾ ਬਣਾਇਆ ਸੀ। ਉਹਨੂੰ ਸਰਬਲੋਹ ਕਰਕੇ ਪਰਮਾਤਮਾ ਦੇ ਸਰੂਪ ਨੂੰ ਜਾਣਿਆ ਜਾਂਦਾ। 10ਵੇਂ ਪਾਤਸ਼ਾਹ ਜਿਹੜਾ ਗ੍ਰੰਥ ਲਿਖਿਆ ਸਰਬਲੋਹ ਪ੍ਰਕਾਸ਼, ਉਹ ਸਾਰਾ ਉਹੀ ਆ, ਪਰ ਉਹਨੂੰ ਤਾਂ ਕਹਿੰਦੇ ਉਹ ਲਿਖਤੀ ਨਹੀਂ ਹੈ ਮਹਾਰਾਜ ਦੀ, ਪਰ ਹੈ ਉਹ ਸਰਬਲੋਹ। ਆ ਸਰਬਲੋਹ ਜਿਹੜਾ ਆਪਣੇ ਹੱਥਾਂ 'ਚ ਪਾਇਆ ਹੁੰਦਾ ਤਾਂ ਇਹ ਜਾਨਦਾਰ ਚੀਜ਼ ਹੁੰਦੀ ਹੈ। ਸਟੀਲ ਜਿਹੜਾ ਹੁੰਦਾ ਇਹ ਡੈੱਡ ਹੋ ਜਾਂਦਾ। ਅਸੀਂ ਭਲਾਈ ਸਟੀਲ ਪਲਾਂਟ 'ਚ ਆਪ ਜਾ ਕੇ ਦੇਖਿਆ ਸੀ, ਪੁੱਛਿਆ ਵੀ ਸੀਗਾ, ਉਹ ਕਹਿੰਦੇ ਫਿਰ ਇਹ ਦੋ ਚੀਜ਼ਾਂ ਮਿਕਸ ਹੋ ਜਾਂਦੀਆਂ, ਸਟੀਲ ਡੈੱਡ ਚੀਜ਼ ਹੈ, ਮਰੀ ਹੋਈ ਚੀਜ਼ ਹੈ, ਪਰ ਜਿਹੜਾ ਲੋਹੇ ਦਾ ਕੜਾ, ਲੋਹੇ ਦੀ ਕਿਰਪਾਨ ਹੈ, ਇਹ ਸਰਬਲੋਹ ਦਾ ਹੁੰਦਾ। ਖੰਡਾ ਬਾਟਾ ਤਾਂਹੀਓ ਸਰਬਲੋਹ ਦਾ ਹੀ ਹੁੰਦਾ। ਇਸ ਕਰਕੇ ਸਰਬਲੋਹ ਅਕਾਲ ਪੁਰਖ ਨੇ ਆਪਣਾ ਰੂਪ ਧਾਰਿਆ, ਸਰਬਲੋਹ ਕੀ ਰੱਛਾ ਹਮਨੈ, ਤਾਂਹੀਓ ਮਹਾਰਾਜ ਲਿਖਿਆ। ਅਕਾਲ ਪੁਰਖ ਨੇ ਜਦੋਂ ਦੇਖਿਆ ਕਿ ਸਾਰੇ ਦੈਂਤ ਇੰਨੇ ਪਰੇਸ਼ਾਨ ਕਰਦੇ ਨੇ, ਦੇਵਤੇ ਸਾਰੇ ਜਾ ਕੇ ਜੰਗਲਾਂ 'ਚ ਲੁੱਕ ਕੇ ਪਿੰਡੇ 'ਤੇ ਮਿੱਟੀ, ਮੂੰਹ 'ਤੇ ਮਿੱਟੀ ਮਲ ਕੇ ਬੈਠ ਗਏ, ਪਛਾਣ ਚਨਾਈਏ, ਇੰਨੀ ਤਪੱਸਿਆ ਕਰਨੀ ਦੇਵਤਿਆਂ ਨੂੰ ਪਈ। ਫਿਰ ਪਰਮਾਤਮਾ ਨੇ ਫਿਰ ਪੁੱਛਿਆ ਹੁਣ ਕੀ ਗੱਲ ਹੋ ਗਈ, ਕਹਿੰਦੇ ਜੀ ਇਹ ਦੈਂਤ ਨਹੀਂ ਮਰਦਾ ਸਾਤੋਂ, ਕਹਿੰਦੇ ਤੁਹਾਨੂੰ ਹੰਗਤਾ ਹੋ ਜਾਂਦੀ ਤਾਂ ਸਾਨੂੰ ਐਂ ਕਰਨਾ ਪੈਂਦਾ, ਚਲੋ ਹੁਣ ਮੈਂ ਆ ਰਿਹਾ। ਫਿਰ ਜਦੋਂ ਇਹ ਰੂਪ ਧਾਰ ਕੇ ਪਰਮੇਸ਼ਰ ਜੀ ਨੇ ਫਿਰ ਕੀਤਾ, ਉਹ ਮਾਰੇ ਸਾਰੇ ਦੈਂਤ ਹੀ ਮਾਰ ਦਿੱਤੇ। ਉਹ ਦੈਂਤਾਂ ਦੇ ਨਾ ਤਾਂ ਤੀਰ ਲੱਗਣ ਨਾ ਗੋਲੀ ਵੱਜੇ, ਉਦੋਂ ਸ਼ਸਤਰ ਪ੍ਰਗਟ ਕੀਤੇ ਪਰਮਾਤਮਾ ਨੇ। ਦੁਨੀਆਂ ਅੰਦਰ ਜਿੰਨੇ ਸ਼ਸਤਰ ਨੇ ਪਰਮਾਤਮਾ ਨੇ ਹੀ ਪ੍ਰਗਟ ਕੀਤੇ ਹੋਏ ਨੇ, ਜਿੰਨੀਆਂ ਬਿਮਾਰੀਆਂ ਨੇ ਇਹ ਦੈਂਤਾਂ ਨੂੰ ਲਾਈਆਂ ਸੀ ਸਾਰੀਆਂ। ਅਤੇ ਫਿਰ ਪਰਮਾਤਮਾ ਕਹਿਣ ਲੱਗੇ ਮੈਂ ਲੜੂੰਗਾ ਕਿਹਦੇ ਨਾਲ ਜੇ ਦੈਂਤ ਮਰ ਗਏ, ਕਹਿੰਦੇ ਚੱਲ ਜੜੀਆਂ ਬੂਟੀਆਂ ਪੈਦਾ ਕਰਨੇ। ਇਹ ਜਿੰਨੀਆਂ ਦਵਾਈਆਂ ਬਣੀਆਂ ਹੋਈਆਂ ਸਾਰੀਆਂ ਹੀ ਪਰਮਾਤਮਾ ਨੇ ਪੈਦਾ ਕੀਤੀਆਂ। ਫਿਰ ਹਿਮਾਲਿਆ ਪਰਬਤ ਦੇ ਉੱਤੇ ਜਿੰਨੀਆਂ ਜੜੀਆਂ ਬੂਟੀਆਂ ਪੈਦਾ ਹੋਈਆਂ ਉਹ ਵੀ ਅਕਾਲ ਪੁਰਖ ਦੇ ਹੁਕਮ 'ਚ ਹੋਈਆਂ, ਦੈਂਤਾਂ ਨੂੰ ਫਿਰ ਦਵਾਈਆਂ ਖਵਾਈਆਂ, ਫਿਰ ਉਹ ਠੀਕ ਹੋਏ। ਇਸ ਤਰ੍ਹਾਂ ਬਿਮਾਰੀਆਂ ਫਿਰ ਪੈਦਾ ਕੀਤੀਆਂ, ਸਭ ਉਹਦੀ ਖੇਲ ਹੈ, ਰਚਨਾ ਹੈ, ਸ਼ਸਤਰ ਉਹ ਆਪ ਬਣਾਉਂਦਾ, ਜੰਗ ਉਹ ਆਪ ਕਰਦਾ। ਇਸ ਤਰ੍ਹਾਂ ਕਈ ਵਾਰ ਉਹਨਾਂ ਰੂਪ ਧਾਰਿਆ, ਉਹਨ ਰਾਕਸ਼ਸ ਕਾ ਕਾਟਾ ਸੀਸਾ ਸ੍ਰੀ ਇਸਕੇ ਜਗਤ ਕੇ ਈਸਾ, ਉਹ ਪਨਬ੍ਰਿਸ਼ਟ ਗਗਨ ਤੇ ਪਈ, ਸਭ ਇਹ ਨੇ ਆਨ ਵਧਾਈ ਦਈ, ਧਨ ਧਨ ਲੋਕਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿਲੇ ਹੋ ਬਾਰੇ। ਇਹ 405 ਚਰਿੱਤਰ ਉਹਦਾ ਅਕਾਲ ਪੁਰਖ ਵਾਹਿਗੁਰੂ ਦਾ ਹੀ ਲਿਖਿਆ ਹੋਇਆ। ਉਹ ਜਦੋਂ ਇਸ ਤਰ੍ਹਾਂ ਉਹਨਾਂ ਨੇ ਜੋ ਰੂਪ ਧਾਰਿਆ, ਦੈਂਤਾਂ ਦਾ ਖਾਤਮਾ ਕੀਤਾ।
ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਨ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਊੜੇ ਦਾ ਮੂੰਹ ਖੁੱਲ੍ਹਾ ਹੈ, ਹਾਹੇ ਨੂੰ ਔਂਕੜ ਹੈ, ਉਹ ਵੇਖੈ, ਉਹ ਜਿਹੜਾ ਪਰਮਾਤਮਾ ਉਹ ਵੇਖਦਾ ਉੱਪਰੋਂ, ਸਾਰਿਆਂ ਨੂੰ ਵਿਆਪਕ ਰੂਪ 'ਚ ਹੋ ਕੇ ਦੇਖੀ ਜਾਂਦਾ, ਉਹਨਾਂ ਤਿੰਨਾਂ ਨੂੰ ਨਜ਼ਰ ਨਹੀਂ ਆਉਂਦਾ, ਉਹ ਨਜ਼ਰ ਨਹੀਂ ਆਉਂਦਾ ਕਿਸੇ ਨੂੰ। ਬਹੁਤਾ ਇਹੋ ਵਿਡਾਣ ਹੁੰਦਾ, ਹੈਰਾਨੀ ਦੀ ਗੱਲ ਤਾਂ ਇਹੀ, ਵਿਡਾਣ ਦਾ ਅਰਥ ਹੁੰਦਾ ਹੈਰਾਨੀਜਨਕ, ਵਾਹ ਗੁਰੂ, ਇਹੀ ਅੱਖਰ ਇੱਥੋਂ ਪ੍ਰਗਟ ਹੋਇਆ, ਵਾਹਿਗੁਰੂ, ਹੈਰਾਨੀ ਦੀ ਗੱਲ ਹੈ ਬਈ, ਜੋ ਪ੍ਰਕਾਸ਼ ਕਰ ਦਿੰਦਾ ਹਨੇਰਾ ਮੇਟ ਕੇ, ਉਹਨੂੰ ਨਮਸਕਾਰ ਹੈ।
ਆਦੇਸ਼ ਤਿਸੈ ਆਦੇਸ਼,
ਉਹਨੂੰ ਸਾਡੀ ਨਮਸਕਾਰ ਹੈ, ਵਾਰ ਵਾਰ ਬੰਦਨਾ ਹਰ ਬੰਦਨਾ, ਉਸੇ ਨੂੰ ਮੱਥਾ ਟੇਕਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ।
ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ,
ਜਿਹਦਾ ਕੋਈ ਆਦਿ ਅੰਤ ਨਹੀਂ, ਜੋ ਮਾਇਆ ਤੋਂ ਰਹਿਤ ਹੈ, ਜਿਹਦਾ ਕੋਈ ਅੰਤ ਨਹੀਂ ਹੈ, ਇੱਕ ਰਸ ਜੋ ਹੈ ਜੁਗਾਂ ਜੁਗਾਂ 'ਚ, ਉਹਦਾ ਇੱਕੋ ਹੀ ਵੇਸ ਹੈ ਪਰਮਾਤਮਾ ਦਾ। ਜਦੋਂ ਯੁੱਗ ਨਹੀਂ ਹੁੰਦੇ ਉਦੋਂ ਵੀ ਉਹਦਾ ਉਹੀ ਵੇਸ ਹੁੰਦਾ, ਭਾਵ ਜਦੋਂ ਬ੍ਰਹਿਮੰਡ ਸ੍ਰਿਸ਼ਟੀ ਨਹੀਂ ਹੁੰਦੀ।
ਆਸਨ ਲੋਏ ਲੋਏ ਭੰਡਾਰ,
ਕਹਿੰਦੇ ਤੁਸੀਂ ਥਾਂ ਥਾਂ ਲੋਕਾਂ ਲੋਕਾਂ ਵਿੱਚ ਜਾ ਕੇ ਭੰਡਾਰੇ ਲਾਇਓ, ਆਸਣ ਲਾ ਕੇ ਬੈਠਿਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਕਰ ਆਸਣ ਡਿੱਠੋ ਚਾਓ ਆਸਾ ਦੀ ਵਾਰ 'ਚ। ਕਹਿੰਦੇ ਆਸਣ ਤਾਂ ਸਾਰਿਆਂ ਅੰਦਰ ਰੱਬ ਨੇ ਲਾਇਆ ਹੀ ਹੋਇਆ, ਹਰੇਕ ਵਿੱਚ ਬੈਠਾ, ਇਸ ਕਰਕੇ ਲੋਏ ਲੋਏ ਹੁੰਦਾ ਲੋਕਾਂ ਲੋਕਾਂ ਵਿੱਚ, 14 ਲੋਕਾਂ ਵਿੱਚ ਜਾਂ ਸਾਰੇ ਬ੍ਰਹਿਮੰਡਾਂ ਵਿੱਚ, ਪਾਤਾਲਾ ਪਾਤਾਲ ਲਾਖੇ ਆਗਾਸਾਂ ਆਗਾਸ ਵਿੱਚ ਉਹਨੇ ਆਸਣ ਲਾਇਆ ਹੀ ਹੋਇਆ, ਤੇ ਭੰਡਾਰਾ ਉਹਨੇ ਸਾਰਿਆਂ ਨੂੰ ਦਿੱਤਾ ਹੀ ਹੋਇਆ।
ਜੋ ਕੁਛ ਪਾਇਆ ਸੋ ਏਕਾ ਵਾਰ,
ਜੋ ਕੁਛ ਵੀ ਪਾਇਆ ਨਾ ਕਿਸੇ ਦੇ ਮਸਤਕ ਤੇ, ਉਹ ਇੱਕੋ ਵਾਰ ਪਾਤਾ, ਵਾਰ ਵਾਰ ਪਾਉਣ ਦੀ ਲੋੜ ਨਹੀਂ ਹੈ। ਦੁੱਖ ਸੁੱਖ ਜੋ ਦਿੱਤਾ ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ,
ਕਰ ਕਰ ਵੇਖੈ ਸਿਰਜਣਹਾਰ,
ਕਰਕੇ ਪਹਿਲਾਂ ਪੈਦਾ ਫਿਰ ਕਰਦਾ ਹੈ ਪਾਲਣਾ, ਫਿਰ ਵੇਖਦਾ ਹੈ ਉਹਨਾਂ ਦੇ ਕਰਮਾਂ ਨੂੰ ਸਿਰਜਣਹਾਰ ਪਰਮਾਤਮਾ। ਇਹ ਇਸ ਤਰ੍ਹਾਂ ਇਹਦਾ ਅਰਥ ਕਰਨਾ, ਕਰ ਕਰ ਵੇਖੈ, ਕਰਕੇ ਪੈਦਾ ਕਰਦਾ ਹੈ ਪਾਲਣਾ, ਫਿਰ ਵੇਖਿਆ ਵੀ ਹੈ ਉਹਨਾਂ ਦੇ ਕਰਮਾਂ ਨੂੰ, ਦੇਖਦਾ ਵੀ ਹੈ ਸਿਰਜਣਹਾਰ ਪਰਮਾਤਮਾ।
ਨਾਨਕ ਸੱਚੇ ਕੀ ਸਾਚੀ ਕਾਰ,
ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸੱਚੇ ਪਰਮਾਤਮਾ ਦੀ ਜਿਹੜੀ ਕਾਰ ਹੈ ਨਾ, ਕੰਮ ਨੇ ਉਹਦੇ, ਉਹ ਕਰਤੱਵ ਨੇ, ਉਹ ਸਾਰੇ ਸੱਚੇ ਹੀ ਸੱਚੇ ਹਨ।
ਆਦੇਸ ਤਿਸੈ ਆਦੇਸ,
ਉਸੇ ਨੂੰ ਮੱਥਾ ਟੇਕੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਨਮਸਕਾਰ ਕਰੋ। ਏਦਾਂ ਹੀ ਤਾਂ ਕਹਿੰਦੇ ਤੁਹਾਡੇ ਅੰਦਰ ਹੰਕਾਰ ਆ ਗਿਆ ਇੱਕ ਦੂਜੇ ਨੂੰ ਆਦੇਸ਼ ਆਦੇਸ਼ ਕਰਕੇ, ਉਹ ਵੱਡਾ ਉਹਨੂੰ ਮੱਥਾ ਟੇਕੋ, ਉਹ ਆਸਣ ਵੱਡਾ, ਬੰਦਿਆਂ ਨੂੰ ਬੰਦੇ ਨੇ ਹੀ ਵੱਡੇ ਬਣਾ ਲਿਆ। ਇਸੇ ਤਰ੍ਹਾਂ ਹੀ ਹਰੇਕ ਬੰਦੇ ਨੂੰ ਪਤਾ ਨੀ ਕਿਉਂ ਇਹ ਆਦਤ ਜੀ ਹੁੰਦੀ, ਇੱਕ ਬੜਾ ਖੁਸ਼ ਹੁੰਦਾ ਹਰੇਕ ਬੰਦੇ ਪੈਰੀ ਹੱਥ ਲਾ ਦੇਵੇ ਕੋਈ ਬੜਾ ਖੁਸ਼ ਹੁੰਦਾ, ਜੇ ਕੋਈ ਮੱਥੇ ਹੀ ਟੇਕਦੇ ਕਿ ਉਹਨੂੰ ਬਹੁਤਾ ਹੀ ਖੁਸ਼ ਹੁੰਦਾ, ਫੁੱਲ ਫੁੱਲ ਕੇ ਬੈਠਦਾ। ਪਰ ਜਦ ਹੁਕਮ ਨਹੀਂ ਹੈ, ਹੁਕਮ ਨਹੀਂ ਹੈ ਮੱਥਾ ਟੇਕਣ ਦਾ, ਐਵੇਂ ਮੱਥੇ ਟਿਕਾਈ ਜਾਣੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ ਬਸ ਠੀਕ ਹੈ, ਸੰਗਤ ਨੂੰ ਫਤਿਹ ਬੁਲਾਓ, ਪਿਆਰਿਆਂ ਨੂੰ ਫਤਿਹ ਬੁਲਾਓ, ਆਹ ਕੀ ਕਹਿਣਾ। ਕਿਸੇ ਮਹਾਤਮਾ ਦੀ ਸੇਵਾ ਕਰਨੀ ਇੱਕ ਅਲੱਗ ਗੱਲ ਹੁੰਦੀ ਬ੍ਰਹਮ ਗਿਆਨੀ ਦੀ, ਪਰ ਇਹ ਜਿਹੜੇ ਸਿੱਧ ਸੀਗੇ ਇਹਨਾਂ ਦੇ ਅੰਦਰ ਵੀ ਸੀਗਾ ਵੀ ਉਹ ਵੱਡਾ ਸਿੱਧ, ਉਹ ਵੱਡਾ, ਉਸ ਤੋਂ ਵੱਡਾ ਗਾਂਹ ਬੈਠਾ, ਉਹਨੂੰ ਜਾ ਕੇ ਮੱਥਾ ਉਹ ਹੋਰ ਫੁੱਲ ਫੁੱਲ ਕੇ ਬਹਿਣਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੇਹੀ ਨੂੰ ਮੱਥਾ ਟਿਕਾਉਣ ਦਾ, ਟੇਕਣ ਵਾਲੇ ਨੂੰ ਵੀ ਪਾਪ ਲੱਗਦਾ ਤੇ ਟਿਕਾਉਣ ਵਾਲੇ ਨੂੰ ਤਾਂ ਫਿਰ ਲੱਗਣਾ ਹੀ ਲੱਗਣਾ। ਦਸਵੇਂ ਪਾਤਸ਼ਾਹ ਦਾ ਹੁਕਮ ਹੈ ਜਿਹੜਾ ਮੱਥਾ ਟੇਕੂਗਾ ਉਹਨੂੰ ਵੀ ਪਾਪ ਲੱਗੂ, ਤੇ ਜੇ ਟਿਕਾਊਗਾ ਉਹਨੂੰ ਵੀ ਪਾਪ ਲੱਗੂ। ਜਿਹੜੇ ਮੱਥਾ ਟੇਕਦੇ ਨੇ ਨਾ ਦੇਹੀਆਂ ਨੂੰ, ਇਹ ਦੇਹੀ ਨੂੰ ਮੱਥਾ ਟੇਕਣ ਦਾ ਲੇਖਾ ਦੇਣਾ ਪੈਂਦਾ। ਫਿਰ ਮੱਥਾ ਟੇਕਣਾ ਸਿਰਫ ਪੂਰਨ ਗੁਰਾਂ ਨੂੰ, ਬਸ ਹੋਰ ਕਿਸੇ ਨੂੰ ਮੱਥਾ ਟੇਕਣ ਦੀ ਲੋੜ ਨਹੀਂ। ਕਹਿੰਦੇ ਆਦੇਸ਼ ਤਿਸਾ ਆਦੇਸ਼, ਕਹਿੰਦੇ ਮੈਨੂੰ ਆਦੇਸ਼ ਨਾ ਕਰੋ, ਰੱਬ ਨੂੰ ਆਦੇਸ਼ ਕਰੋ, ਜਾ ਕੇ ਸਾਰੇ ਜਾਣੇ।
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸਾ,
ਜਿਸ ਪਰਮਾਤਮਾ ਜੋ ਸਾਰਿਆਂ ਦਾ ਆਦਿ ਰੂਪ ਹੈ, ਸਾਰਿਆਂ ਦਾ ਆਦਿ ਰੂਪ ਹੈ ਵਾਹਿਗੁਰੂ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਉਹਦੇ ਤੋਂ ਪਹਿਲਾਂ ਹੋਇਆ, ਉਹ ਆਦਿ ਰੂਪ ਹੈ ਸਾਰਿਆਂ ਦਾ। ਅਨੀਲ ਜੋ ਮਾਇਆ ਕਾਲਖ ਤੋਂ ਰਹਿਤ ਹੈ, ਅਨਾਦ ਜੋ ਸਾਰਿਆਂ ਦੇ ਅਨ ਆਦ, ਜਿਹਦੀ ਆਪਣੀ ਕੋਈ ਆਦ ਅੰਤ ਨਹੀਂ ਹੈ, ਪਤਾ ਨਹੀਂ ਕਦੋਂ ਕਦਾ ਹੋਏ ਤਾਂ ਕਿਸੇ ਨੂੰ ਨਹੀਂ ਪਤਾ ਲੱਗਿਆ। ਅਨਾਹਤ ਜੋ ਇੱਕ ਰਸ ਹੈ ਯੁੱਗਾਂ ਯੁਗੰਤਰਾਂ ਵਿੱਚ, ਅਥਵਾ ਯੁੱਗ ਦਾ ਅਰਥ ਦੋ ਵੀ ਹੁੰਦਾ ਹੈ, ਜਿਵੇਂ ਗੱਗੇ ਨੂੰ ਔਂਕੜਾ ਹੈ ਇੱਥੇ ਯੁੱਗ ਨਾਮ ਦੋ ਦਾ ਵੀ। ਕਈ ਵਾਰੀ ਜਦੋਂ ਆਪਾਂ ਬੋਲੀ ਲਿਖਦੇ ਹਾਂ ਇਹ ਜੀ ਵਿੱਚ ਯੁੱਗ ਲਿਖਦੀ ਹੈ ਤਾਂ ਦੋ ਦਾ ਅਰਥ ਹੁੰਦਾ, ਯੁੱਗ ਯੁੱਗ ਚਾਰਾਂ ਯੁੱਗਾਂ ਦੇ ਵਿੱਚ ਉਹਦਾ ਇੱਕੋ ਹੀ ਵੇਸ ਹੈ ਜੀ।
ਜੋ ਪਏ ਗੁਰ ਕੇ ਵਚਨ ਸੁਣੇ ਗੋਰਖ ਜਬ,
ਗੋਰਖਨਾਥ ਜੀ ਨੇ ਜਦੋਂ ਗੁਰੂ ਸਾਹਿਬ ਜੀ ਦੇ ਵਚਨ ਸੁਣੇ,
ਪੁਨ ਬੂਜਨ ਹਿਤ ਬੋਲਤ ਭਾਤਵ,
ਫਿਰ ਪੁੱਛਣ ਵਾਸਤੇ ਇਸ ਤਰ੍ਹਾਂ ਬੋਲਿਆ,
ਕਿਉਂ ਕਰ ਤੁਮ ਇਹ ਠਾਂ ਚੱਲ ਆਏ,
ਫਿਰ ਕਹਿਣ ਲੱਗਿਆ ਤੁਸੀਂ ਇਸ ਥਾਂ ਦੇ ਉੱਤੇ ਕੀ ਲੈਣ ਆਏ, ਕਿਉਂ ਚੱਲ ਕੇ ਆਏ, ਜਾਂ ਤੁਹਾਡੇ ਕੋਲ ਸਾਰਾ ਗਿਆਨ ਹੈ,
ਕੌਣ ਮਨੋਰਥ ਦੇਹੋ ਬਤਾਏ,
ਤੁਹਾਡਾ ਮਨੋਰਥ ਕੀ ਹੈ ਇੱਥੇ ਆਉਣ ਦਾ, ਉਹ ਮੈਨੂੰ ਦੱਸ ਦਿਓ ਜੀ।
ਸੋ ਮੈਂ ਕਰੋ ਸਪੂਰਨ ਤੁਮਰਾ,
ਗੋਰਖ ਜੀ ਹਲੇ ਵੀ ਕਹਿੰਦੇ ਮੈਂ ਤੁਹਾਡਾ ਮਨੋਰਥ ਪੂਰਾ ਕਰ ਦਿਆਂਗਾ ਜਿਸ ਕੰਮ ਲਈ ਆਏ।
ਸਾਚ ਬਚਨ ਇਹ ਮਾਨੋ ਹਮਰਾ,
ਇਹ ਸਾਡਾ ਜਿਹੜਾ ਬਚਨ ਹੈ ਤੁਸੀਂ ਸੱਚਾ ਕਰਕੇ ਮੰਨ ਲਓ।
ਸ੍ਰੀ ਗੁਰ ਕਹੇ ਮਨੋਰਥ ਮੇਰੇ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੇਰੇ ਮਨ ਚ ਮਨੋਰਥ ਹੈ,
ਸਤਿਗੁਰ ਪੂਰੇ ਹੈ ਇੱਕ ਬੇਰੇ।
ਸੋ ਇਸ ਤਰੀਕੇ ਨਾਲ ਜੋ ਪੂਰੇ ਸਤਿਗੁਰੂ ਹਨ ਇੱਕ ਵਾਰ,
ਦੇਖਿਆ ਲੀਜਾ ਜੇ ਤੁਮ ਚਾਹੇ,
ਦੇਖਿਆ ਜਿਹੜੀ ਹੁੰਦੀ ਆ ਉਪਦੇਸ਼ ਮੰਤਰ ਆਦਿਕ, ਜੇ ਲੈਣਾ ਤਾਂ ਲੈ ਲਓ।
ਗੁਰੂ ਮੈਂ ਚਿਤਵੋ ਮਨ ਮਾਹੀ,
ਮੈਂ ਜੋ ਚਿਤਵੋਗੇ ਮਨ ਦੇ ਅੰਦਰ ਤੁਹਾਡੀ ਪੂਰੀ ਕਰਾਂਗਾ।
ਜੇ ਮੰਗੋ ਹਮ ਢਿੱਗ ਕਰਤਾਰਾ,
ਸੋ ਜੋ ਤੁਸੀਂ ਚਾਹੁੰਦੇ ਹੋ ਜੇ ਤੁਸੀਂ ਮੰਗੋ ਤਾਂ ਫਿਰ ਕਰਤਾਰ ਤੋਂ ਲੈ ਦਿਆਂਗੇ।
ਤੁਝੇ ਜਵਾਬ ਹੈ ਕਰੋ ਚਾਰਾ,
ਫਰਕ ਇੰਨਾ ਹੀ ਹੁੰਦਾ ਕਿ ਗੋਰਖ ਤਾਂ ਕਹਿੰਦਾ ਕਿ ਮੈਂ ਦੇ ਦਿੰਦਾ ਤੁਹਾਨੂੰ, ਤੁਹਾਡੀ ਇੱਛਾ ਪੂਰੀ ਕਰ ਦਿੰਦਾ, ਪਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜੋ ਤੁਹਾਨੂੰ ਚਾਹੀਦਾ ਤੁਸੀਂ ਮੈਨੂੰ ਦੱਸੋ, ਮੈਂ ਤੁਹਾਨੂੰ ਕਰਤਾਰ ਤੋਂ ਸਾਰਾ ਕੁਛ ਲੈ ਸਕਦਾ।
ਦੋਹਰਾ ਸੁਣ ਤੂੰ ਸਨ ਗੋਰਖ ਭਇਓ, ਬੋਲਿਓ ਬਚਨ ਨ ਕੋਈ,
ਫਿਰ ਗੋਰਖ ਜੀ ਚੁੱਪ ਹੋ ਗਏ ਤੇ ਕੋਈ ਬਚਨ ਨਹੀਂ ਬੋਲੇ।
ਹਿਰਦੈ ਮਨੋਰਥ ਮਿਟ ਗਯੋ, ਜਲ ਤਰੰਗ ਜਿਉਂ ਸੋਈ,
ਸੋ ਜਿਵੇਂ ਪਾਣੀ ਦੇ ਅੰਦਰ ਬੁਲਬੁਲਾ ਜਿਹਾ ਮਿੱਟ ਜਾਂਦਾ ਹੈ, ਗੋਰਖ ਦੇ ਮਨ ਦੇ ਅੰਦਰੋਂ ਸਾਰੀਆਂ ਤਮੰਨਾਵਾਂ ਸਾਰੇ ਮਨੋਰਥ ਮਿਟ ਗਏ।
ਜਾ ਪਏ ਬਾਨੀ ਮੰਗਲ ਨਾਥ ਅਲਾਏ।
ਸੋ ਮੰਗਲ ਨਾਥ ਹੁਣ ਥੋੜਾ ਜਿਹਾ ਮਖੌਲ ਨਾਲ ਕਹਿਣ ਲੱਗਿਆ,
ਗੋਰਖਨਾਥ ਸੁਣੋ ਸਿਧਰਾਈ,
ਹੇ ਗੋਰਖਨਾਥ ਜੀ, ਹੇ ਸਿੱਧਾਂ ਦੇ ਰਾਜੇ ਜੀ ਸੁਣੋ, ਕਿਉਂਕਿ ਮੰਗਲ ਨਾਥ ਬ੍ਰਹਮ ਗਿਆਨੀ ਸੀ।
ਨਾਨਕ ਕੋ ਦੀਨੋ ਉਪਦੇਸ਼ਾ,
ਗੁਰੂ ਨਾਨਕ ਦੇਵ ਜੀ ਨੂੰ ਉਪਦੇਸ਼ ਦੇ ਦਿੱਤਾ,
ਤੁਮਰੋ ਭਲੋ ਲਿਓ ਹੈ ਵੇਸਾ,
ਤੁਹਾਡਾ ਚੰਗਾ ਵੇਸ ਲਿਆ, ਬੜਾ ਜ਼ੋਰ ਲਾਇਆ, ਤੁਸੀਂ ਵੀ ਸਾਡਾ ਲਿਬਾਸ ਧਾਰ ਲਓ।
ਗੋਰਖ ਪਾਖੈ ਪਰਖੋ ਤਾਹੀ,
ਗੋਰਖ ਕਹਿਣ ਲੱਗਿਆ ਮੈਂ ਤਾਂ ਪਰਖ ਦਾ ਹੀ ਸੀ ਇਹਨਾਂ ਨੂੰ,
ਕੱਟ ਛੁੱਛਾ ਕੇ ਪੂਰੋ ਆਹੇ,
ਇਹ ਘੜਾ ਜਿਹੜਾ ਹਿਰਦਾ ਇਹਨਾਂ ਦਾ ਖਾਲੀ ਹੈ ਕਿ ਭਰਿਆ ਹੋਇਆ, ਮੈਂ ਪਰਖਾਂ ਲੈਂਦਾ ਸੀ।
ਤੁਮਰੋ ਸਤ ਬਚਨ ਮੈਂ ਜਾਣਾ,
ਤੁਹਾਡਾ ਜਿਹੜਾ ਬਚਨ ਸੀ ਉਹ ਸਤ ਕਰਕੇ ਮੈਂ ਜਾਣਿਆ ਹੈ।
ਜਸ ਉਚਰਿਓ ਤੈਸਾ ਪਹਿਚਾਨਾ,
ਜਿਹਾ ਜਿਹਾ ਤੁਸੀਂ ਕਿਹਾ ਸੀ ਨਾ ਵੀ ਗੁਰੂ ਨਾਨਕ ਦੇਵ ਜੀ ਇਹੋ ਜਿਹੇ ਨੇ, ਬਿਲਕੁਲ ਠੀਕ ਹੈ ਤੁਹਾਡੀ ਗੱਲ, ਗੁਰੂ ਨਾਨਕ ਦੇਵ ਜੀ ਜਿਹੇ ਜਿਹੇ ਸੁਣਾਏ ਸੀ ਜੋ ਸੁਣੇ ਸੀ ਉਹ ਵੈਸੇ ਹੀ ਹਨ।
ਪੂਰਨ ਪੁਰਖ ਗਿਆਨ ਘਨ ਰੂਪਾ,
ਇਹ ਤਾਂ ਪੂਰਨ ਪੁਰਖ ਨੇ ਤੇ ਇੱਕ ਸਰ ਗਿਆਨ ਸਰੂਪ ਹਨ ਗੁਰੂ ਨਾਨਕ ਦੇਵ ਜੀ।
ਰਹਿਤ ਕਹਿਤ ਕੇ ਸਹਿਤ ਅਨੁਪਾ,
ਕਹਿਣੀ ਕਰਨੀ ਦੇ ਪੂਰੇ ਨੇ, ਸੋਹਣੇ ਨੇ, ਜਿਨ੍ਹਾਂ ਦੀ ਉਪਮਾ ਹੋ ਹੀ ਨਹੀਂ ਸਕਦੀ ਕਦੇ।
ਸ੍ਰੀ ਨਾਨਕ ਚਰਚਾ ਕਰ ਐਸੇ,
ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਉਂ ਚਰਚਾ ਕਰਕੇ,
ਕੇਤਕ ਕਾਲ ਰਹੇ ਤਹ ਵੈਸੇ,
ਕਿੰਨਾ ਕੁ ਸਮਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਸਜੇ ਰਹੇ।
ਦੋਹਰਾ ਮਰਦਾਨਾ ਬੂਝਤ ਪਯੋ, ਅਗਰਜ ਚਲੋ ਕੇ ਨਾਹੇ।
ਭਾਈ ਮਰਦਾਨਾ ਜੀ ਨੇ ਪੁੱਛਿਆ, ਹੁਣ ਮਹਾਰਾਜ ਇਹ ਤਾਂ ਬਸ ਹੋ ਗਏ ਠੀਕ ਸਾਰੇ, ਹੁਣ ਅੱਗੇ ਚੱਲੀਏ ਕਿਤੇ।
ਆਨ ਸਥਾਨ ਬਲੋਕੀਏ, ਜੇ ਰਾਵਰ ਉਰ ਚਾਹੇ,
ਚਲੋ ਹੋਰ ਕਿਸੇ ਥਾਂ ਚੱਲ ਕੇ ਦੇਖੀਏ, ਲੋਕਾਂ ਨੂੰ ਦੁਨੀਆਂ ਦੇਖੀਏ ਜੇ ਤੁਹਾਡੇ ਮਨ ਚ ਇੱਛਾ ਹੋਵੇ।
ਚੌ ਪਏ ਸੁਣੀਏ ਸ੍ਰੀ ਅੰਗਦ ਗਤ ਦਾਈ,
ਭਾਈ ਬਾਲਾ ਜੀ ਇਹ ਕਥਾ ਖਡੂਰ ਸਾਹਿਬ ਸੁਣਾ ਰਹੇ ਨੇ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ, ਕਹਿੰਦੇ ਨੇ ਸੁਣੋ ਗੁਰੂ ਅੰਗਦ ਦੇਵ ਕਲਿਆਣ ਦੇ ਦੇਣ ਹਾਰੇ ਅੱਗੇ ਗੱਲ ਕਥਾ।
ਸੁਣ ਗੁਰ ਮੁਝ ਸੋ ਗਿਰਾ ਅਲਾਈ,
ਸੁਣ ਕੇ ਗੁਰੂ ਸਾਹਿਬ ਨੇ ਮੈਨੂੰ ਬਚਨ ਕਿਹਾ।
ਤੁਮਰੇ ਮਨ ਮਹਿ ਕਿਤ ਵਿਦ ਬਾਲਾ,
ਭਾਈ ਬਾਲਾ ਤੂੰ ਦੱਸ ਤੇਰੇ ਮਨ ਚ ਕੀ ਆ, ਕਿੱਧਰ ਨੂੰ ਜਾਣਾ ਚਾਹੀਦਾ।
ਮੈਂ ਤਬ ਬੋਲਿਓ ਪ੍ਰਭੂ ਕਿਰਪਾਲਾ,
ਮੈਂ ਉਸ ਵਕਤ ਇਹ ਬਚਨ ਬੋਲਿਆ ਹੈ ਪ੍ਰਭੂ ਕਿਰਪਾਲੂ ਜੀ,
ਹਉ ਰਾਵਰ ਕੇ ਨਿਤ ਅਨੁਸਾਰੀ,
ਮੈਂ ਤਾਂ ਤੁਹਾਡੇ ਰੋਜ਼ ਅਨੁਸਾਰੀ ਹੀ ਹਾਂ ਜੀ।
ਜਿਉਂ ਰਮੈ ਹੈ ਤਿਉਂ ਕੀ ਜੈਕਾਰੀ,
ਜਿਵੇਂ ਤੁਹਾਡੇ ਮਨ ਦੇ ਵਿੱਚ ਆਉਂਦੀ ਹੈ ਉਸੇ ਤਰ੍ਹਾਂ ਹੀ ਕਰ ਲਓ ਜੀ।
ਆਸ ਵਿੱਚ ਕਰਤ ਪਰਸ ਪਰ ਵੈਨਾ,
ਜਿਉਂ ਆਪਸ ਵਿੱਚ ਬਚਨ ਬਿਲਾਸ ਕਰਦੇ ਹੋਏ,
ਵੈਸੇ ਤਹਿ ਮੈਂ ਪੰਕਜ ਨੈਨਾ,
ਉਸ ਥਾਂ ਦੇ ਉੱਤੇ ਸਤਿਗੁਰੂ ਸੱਜ ਗਏ ਨੇ।
ਪ੍ਰਾਣ ਨਾਥ ਜੋਗੀ ਤਵੇ ਆਯੋ,
ਇੱਕ ਜੋਗੀ ਦਾ ਨਾਮ ਹੈ ਪ੍ਰਾਣ ਨਾਥ, ਉਹ ਚੱਲ ਕੇ ਆਇਆ।
ਬੈਠ ਸਮੀਪ ਆਦੇਸ਼ ਅਲਾਯੋ,
ਨੇੜੇ ਬਹਿ ਕੇ ਆਦੇਸ਼ ਆਦੇਸ਼ ਕਿਹਾ ਹੈ।
ਅਸਨ ਬਸਨ ਲੀਜੈ ਜੋ ਚਾਹੀ,
ਤੁਹਾਨੂੰ ਕੱਪੜਾ ਲੀੜਾ ਕੁਛ ਖਾਣ ਨੂੰ ਭੋਜਨ ਵਗੈਰਾ ਚਾਹੀਦਾ ਲੈ ਲਓ।
ਸ਼ੁਦਾ ਨ ਵਿਆਪੈ ਕਵ ਤਨ ਮਾਹੀ,
ਭੁੱਖ ਨੀ ਲੱਗਦੀ ਕਦੇ ਮਨ ਦੇ ਵਿੱਚ ਫੇਰ ਸਰੀਰ ਦੇ ਵਿੱਚ।
ਦੋਹਰਾ ਨੰਗੇ ਕਵੈ ਨ ਹੋਵੇ ਪਹਿਰ ਦੁਕੂਲ ਅਮੋਲ,
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਇਹ ਨੰਗੇ ਨੀ ਹੁੰਦੇ ਕਦੇ, ਜਿਹੜਾ ਦੁਕੂਲ ਤੋਂ ਭਾਵ ਦੁਪੱਟਾ ਪਹਿਨਣਾ ਜਿਹੜਾ।
ਅਸ ਵਿਦ ਸੁਣ ਕੇ ਬੈਨ ਤਹਿ ਬੋਲੇ ਅਚਲ ਅਤੋਲ,
ਇਹ ਤਾਂ ਹਲੇ ਉਸੇ ਨੇ ਕਿਹਾ ਕਿ ਜਿਹੜਾ ਦਕੂਲ ਪਾ ਲਵੇ ਕੱਪੜਾ ਦੁਪੱਟਾ ਉਹ ਨਗਨ ਨਹੀਂ ਹੁੰਦਾ, ਇਉਂ ਕਹਿ ਕੇ ਫਿਰ ਉਹਨੇ ਜਿਹੜੇ ਬਚਨ ਕਹੇ ਗੁਰੂ ਨਾਨਕ ਦੇਵ ਜੀ ਅਤੋਲ ਬਚਨ ਕਹਿੰਦੇ ਉਹਨੂੰ।
ਚੌ ਪਏ ਨੀਕੋ ਕੀਨ ਸੰਤੋਖ ਆਸਨਾ,
ਮਹਾਰਾਜ ਕਹਿਣ ਲੱਗੇ ਅਸੀਂ ਤਾਂ ਆਸਨ ਬਣਾਇਆ ਸੰਤੋਖ ਦਾ, ਸੰਤੋਖ ਕਰਕੇ ਬੈਠੇ ਹੁੰਦੇ ਆ ਬਸ।
ਰੂਰੋ ਸਾਧ ਨਾਮ ਜਪ ਰਸਨਾ,
ਬਹੁਤਾ ਹੀ ਸਵਾਦ ਆਉਂਦਾ ਜੀਭ ਨਾਲ ਜਦੋਂ ਕਹਿੰਦੇ ਆ ਸਤਨਾਮ ਸ੍ਰੀ ਵਾਹਿਗੁਰੂ ਜੀ।
ਵਸਨ ਜੇ ਭਾਉ ਭਗਤ ਕੇ ਲੀਨੇ,
ਅਸੀਂ ਜਿਹੜੇ ਕੱਪੜੇ ਨੇ ਭਾਉ ਭਗਤੀ ਦੇ ਪਾਏ ਹੋਏ ਨੇ,
ਨਹੀਂ ਪੁਰਾਤਨ ਨੀਤ ਨਵੀਨੇ,
ਇਹ ਕੱਪੜੇ ਨਿਤ ਨਵੇਂ ਹੀ ਰਹਿੰਦੇ ਨੇ ਕਦੇ ਪੁਰਾਣੇ ਨੀ ਹੁੰਦੇ ਹਨ।
ਅਤ ਸੁੰਦਰ ਸੋਭਾ ਯੁਗ ਲੋਕਾ,
ਅਤਿਅੰਤ ਹੀ ਸੁੰਦਰ ਸੋਭਾ ਦੇ ਸਹਿਤ ਦੋਨਾਂ ਲੋਕਾਂ ਦਾ ਪ੍ਰੇਮ ਪਟੋਲਾ ਸਾਨੂੰ ਅਕਾਲ ਪੁਰਖ ਨੇ ਬਖਸ਼ਿਆ।
ਭੁੱਖ ਨਗਨ ਤੇ ਸਦਾ ਅਛੋਕਾ,
ਭੁੱਖ ਤੇ ਨੰਗ ਤੋਂ ਅਸੀਂ ਹਮੇਸ਼ਾ ਹੀ ਪਰੇ ਰਹਿੰਦੇ ਹਾਂ।
ਪ੍ਰਾਣ ਨਾਥ ਸੁਣ ਪ੍ਰੇਮ ਉਮੰਗਾ,
ਪ੍ਰਾਣ ਨਾਥ ਦੇ ਮਨ ਦੇ ਅੰਦਰ ਬਹੁਤ ਪ੍ਰੇਮ ਜਾਗਿਆ।
ਉਦਤੋ ਚਰਨ ਗਹਿਨ ਹਿਤ ਸੰਗਾ।
ਉਸ ਵਕਤ ਉੱਠਿਆ ਮਹਾਰਾਜ ਦੇ ਚਰਨ ਪਕੜਨ ਵਾਸਤੇ।
ਸ੍ਰੀ ਨਾਨਕ ਬਹੁ ਭਾਉ ਜੇ ਦੇਖਾ।
ਮਹਾਰਾਜ ਨੇ ਜਦੋਂ ਉਹਦਾ ਬਹੁਤਾ ਹੀ ਪਿਆਰ ਦੇਖਿਆ।
ਦੇਖੋ ਆਦਰ ਕੀਨ ਬਛੇਖਾ।
ਬਹੁਤ ਉਹਦਾ ਸਤਿਕਾਰ ਮਹਾਰਾਜ ਨੇ ਕੀਤਾ, ਜਿਹੜਾ ਸਤਿਕਾਰ ਕਰਾਉਣ ਯੋਗ ਸੀ।
ਬਗਲੋਂ ਸਿਰ ਨਹਿ ਜਾਵਨ ਦੀਨੋ।
ਮਹਾਰਾਜ ਨੇ ਚਰਨਾਂ ਤੱਕ ਉਹਦਾ ਸਿਰ ਨਹੀਂ ਜਾਣ ਦਿੱਤਾ, ਪਹਿਲਾਂ ਹੀ ਫੜ ਲਿਆ।
ਕਰਮਾ ਲੇ ਅੰਕ ਭਰ ਲੀਨੋ।
ਮਹਾਰਾਜ ਸੱਚੇ ਪਾਤਸ਼ਾਹ ਨੇ ਘੁੱਟ ਕੇ ਉੱਥੇ ਗਲਵੱਕੜੀ ਪਾ ਲਈ। ਉਹਨੂੰ ਕਹਿ ਨਾ, ਤੂੰ ਮਹਾਂਪੁਰਖ ਹੈ, ਚੰਗਾ ਨੀ ਲੱਗਦਾ ਇੱਦਾਂ ਚਰਨਾਂ ਤੇ ਝੁਕਣਾ। ਗੁਰੂ ਨਾਨਕ ਸਾਹਿਬ ਸਤਿਕਾਰ ਕਰਦੇ ਨੇ, ਆਪਾਂ ਕਦੇ ਮਹਾਰਾਜ ਨੂੰ ਜਾਣਿਆ ਨੀ, ਸੁਣਿਆ ਨੀ, ਦੇਖਿਆ ਨੀ, ਇਸ ਕਰਕੇ ਆਪਾਂ ਅੰਦਾਜ਼ਨ ਜਾਣਦੇ ਗੁਰੂ ਨਾਨਕ ਸਾਹਿਬ ਨੂੰ, ਪਰ ਇਹ ਨੀ ਕਦੇ ਜਾਣਦੇ ਉਹਨਾਂ ਅੰਦਰ ਨਿਮਰਤਾ ਕਿੰਨੀ ਹੈ।
ਦੋਹਰਾ ਮਿਲੇ ਪਰਸ ਪਰ ਹਰਖ ਕਰ ਪ੍ਰਾਣ ਨਾਥ ਕਹਿ ਬੈਨ।
ਖੁਸ਼ ਹੋ ਕਰਕੇ ਆਪਸ ਜਿਹੜੇ ਪ੍ਰਾਣ ਨਾਥ ਨੇ ਬਚਨ ਕਹੇ।
ਭਯੋ ਨਿਰੰਜਨ ਕੋ ਦਰਸ ਹੈ ਸਰਬ ਗੁਣ ਐਨ।
ਕਹਿਣ ਲੱਗਿਆ ਵੀ ਮੈਨੂੰ ਤਾਂ ਨਿਰੰਜਨ ਦੇ ਦਰਸ਼ਨ ਹੋ ਗਏ, ਸਾਰਿਆਂ ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਦੇ ਦਰਸ਼ਨ ਨਿਰੰਜਨ ਦੇ ਵਿੱਚ ਤੇਰੇ ਵਿੱਚ। ਬਾਬਾ ਜੀ ਕੋਈ ਫਰਕ ਨੀ, ਤੁਸੀਂ ਕਰਤਾਰ ਆਪ ਆਏ ਹੋ, ਸਾਨੂੰ ਤਾਰਨ ਆਏ ਹੋ, ਬੜੀ ਕਿਰਪਾ ਕੀਤੀ ਆਪ ਨੇ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਉਪਦੇਸ਼ ਸਿੱਧਾਂ ਨੂੰ ਬਖਸ਼ਿਸ਼ ਕੀਤਾ ਹੈ। ਸੋ ਕੱਲ੍ਹ ਨੂੰ ਸਰਵਣ ਕਰਾਂਗੇ ਕਿਵੇਂ ਹਲੇ ਹੋਰ ਥੋੜ੍ਹਾ ਬਹੁਤ ਉਪਦੇਸ਼ ਬਾਕੀ ਰਹਿੰਦਾ ਜਿਹੜਾ। ਸੋ ਇੱਕ ਦੋ ਦਿਨ ਦੇ ਵਿੱਚ ਇਹ ਸਾਰਾ ਸੰਪੂਰਨ ਹੋਵੇਗਾ ਪ੍ਰਸੰਗ। ਸਤਿਗੁਰੂ ਕਿਰਪਾ ਕਰਨਗੇ, ਪਿਆਰ ਸਤਿਕਾਰ ਨਾਲ ਸਰਵਣ ਕਰਦੇ ਹਾਂ। ਕਥਾ ਸਮਝ ਲੱਗੇ ਜਾਂ ਨਾ ਲੱਗੇ, ਕੋਈ ਪ੍ਰਸੰਗ ਐਸਾ ਜਿਹੜਾ ਪਤਾ ਵੀ ਹੁੰਦਾ, ਸੁਣਿਆ ਵੀ ਹੁੰਦਾ, ਪਰ ਕਦੇ ਐਸਾ ਨਹੀਂ ਕਹਿਣਾ ਕਿ ਅਸੀਂ ਤਾਂ ਬੋਰ ਹੋ ਗਏ ਜਾਂ ਉੱਠ ਕੇ ਚੱਲੀਏ, ਇਹਦਾ ਹੈ ਕੋਈ ਤਾਂ ਪਤਾ ਹੀ ਹੈ ਸਾਨੂੰ ਨਹੀਂ। ਜਿਹੜੀ ਅਸਲ ਵਿੱਚ ਹਾਜ਼ਰੀ ਭਰਨੀ ਹੁੰਦੀ, ਇਹ ਵੱਡੀ ਚੀਜ਼ ਹੁੰਦੀ ਆ। ਗੁਰੂ ਨਾਨਕ ਸਾਹਿਬ ਜਦੋਂ ਕਥਾ ਹੁੰਦੀ ਹੈ, ਇਹ ਗੱਲਾਂ ਦੱਸਣ ਵਾਲੀਆਂ ਤਾਂ ਨਹੀਂ ਹੁੰਦੀਆਂ ਵੈਸੇ, ਪਰ ਹੁਣ ਕਰੀਏ ਕਿ ਸਾਰੇ ਜਣੇ ਜਦੋਂ ਪਰੇ ਜਿਹਨੂੰ ਭੱਜ ਜਾਂਦੇ, ਫਿਰ ਸਮਝਾਈਦਾ ਵੀ ਜਦੋਂ ਗੁਰੂ ਨਾਨਕ ਸਾਹਿਬ ਦੀ ਕਥਾ ਹੁੰਦੀ ਤਾਂ ਮਹਾਰਾਜ ਉਦੋਂ ਆਪ ਹਾਜ਼ਰ ਹੁੰਦੇ, ਜਦੋਂ ਗੁਰੂ ਅੰਗਦ ਦੇਵ ਦੀ ਕਥਾ ਹੁੰਦੀ ਫਿਰ ਉਹ ਹਾਜ਼ਰ ਹੁੰਦੇ ਨੇ, ਜਦੋਂ ਸਾਹਿਬਜ਼ਾਦਿਆਂ ਦੀ ਹੁੰਦੀ ਫਿਰ ਉਹ ਹਾਜ਼ਰ ਹੁੰਦੇ ਨੇ। ਕੋਈ ਦੂਰ ਨਹੀਂ ਹੁੰਦਾ ਆਪਣੇ ਤੋਂ, ਸਾਰੇ ਪਾਤਸ਼ਾਹ ਆਪਣੇ ਕੋਲ ਹੀ ਬੈਠੇ ਹੁੰਦੇ ਨੇ, ਕਿਉਂਕਿ ਪਾਤਸ਼ਾਹ ਨੂੰ ਬਹੁਤੀ ਇੱਛਾ ਰਹਿੰਦੀ ਕੀਰਤਨ ਸੁਣਨ ਦੀ, ਕਥਾ ਸੁਣਨ ਦੀ। ਨਾਲੇ ਇੰਨੀ ਵੱਡੀ ਹਸਤੀ ਅਕਾਲ ਪੁਰਖ ਆਪ, ਤੁਹਾਨੂੰ ਪਤਾ ਕਿ ਪਰਮਾਤਮਾ ਦੇ ਸੱਚਖੰਡ 'ਚ ਹਰ ਵਕਤ ਕੀਰਤਨ ਹੁੰਦਾ ਰਹਿੰਦਾ, ਪਰਮਾਤਮਾ ਆਪ ਕੀਰਤਨ ਸੁਣਦੇ ਗੁਰਬਾਣੀ ਦਾ। ਇਹ ਤੁਰਕੀ ਬਾਣੀ ਪਰਮਾਤਮਾ ਕਹਿੰਦੇ ਮੇਰਾ ਰੂਪ ਤਾਂ ਹੈ ਪਰ ਮੈਥੋਂ ਵੀ ਵੱਡੀ ਹੈ, ਗੁਰਬਾਣੀ ਨਿਰੰਕਾਰ ਆਪ ਹੈ। ਇਸ ਕਰਕੇ ਆਪਾਂ ਵੀ ਗੁਰੂ ਦੇ ਇਤਿਹਾਸ ਨੂੰ ਜਦੋਂ ਉਹਨਾਂ ਚਿਰ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਤਾਂ ਹੁੰਦਾ ਰਹਿੰਦਾ ਆਪਾਂ ਨੂੰ ਧਿਆਨ ਦੇ ਨਾਲ, ਐਂ ਬੈਠੇ ਹੋਣਗੇ, ਐਂ ਛਕਦੇ ਹੋਣਗੇ, ਐਂ ਬੋਲਦੇ ਬਚਨ, ਐਂ ਬੈਠੇ, ਇਹ ਕਿੰਨਾ ਫਿਰ ਆਪਣਾ ਧਿਆਨ ਜਿਹੜਾ ਗੁਰੂ ਨਾਨਕ ਸਾਹਿਬ 'ਚ ਜੁੜਿਆ ਰਹਿੰਦਾ, ਇਹ ਜੁੜਨ ਦੇ ਨਾਲ ਧਿਆਨ ਆਪਣੇ ਕਿੰਨੇ ਕੁ ਪਾਪ ਨਾਸ਼ ਹੋ ਜਾਂਦੇ ਨੇ ਅਤੇ ਮਨ ਦੀ ਇਕਾਗਰਤਾ ਹੁੰਦੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਸੱਚੇ ਪਾਤਸ਼ਾਹ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਦੇਵ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਗੁਰੂ ਨਾਨਕ
ਦੇਵ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਗੁਰੂ ਨਾਨਕ
ਦੇਵ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।
ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ
ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ।
ਸਿੱਧ ਬੋਲਣ ਸੁਭ ਬਚਨ, ਸਿੱਧ ਬੋਲਣ ਸੁਭ ਬਚਨ,
ਸਿੱਧ ਬੋਲਣ ਸੁਭ ਬਚਨ, ਸਿੱਧ ਬੋਲਣ ਸੁਭ ਬਚਨ।
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।